ਉਹਦੇ ਵਿੱਚ ਵੀ ਇਹ ਖੂਬੀਆਂ ਜਿਹੜੀਆਂ ਮਹਾਰਾਜ ਨੇ ਦੱਸੀਆਂ।
ਨਿਰਵੈਰ ਨਿਰਾਲਾ
ਅਕਾਲ ਪੁਰਖ ਦੇ ਦਰ ਤੇ ਜਦ ਗੁਰੂ ਨਾਨਕ ਪਾਤਸ਼ਾਹ ਪਹੁੰਚੇ, ਬੜੇ ਖਿਆਲ ਚੱਲਦੇ ਨੇ, ਬੜੇ ਖਿਆਲ ਚੱਲਦੇ ਨੇ। ਕੋਈ ਕਹਿੰਦਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਕਬੀਰ ਸਾਹਿਬ ਗੁਰੂ ਸੀ, ਕਬੀਰ ਸਾਹਿਬ ਤਾਂ ਮਿਲੇ ਹੀ ਬੜੀ ਦੇਰ 'ਚ, ਸ਼ਾਇਦ ਅੱਜ ਦੇ ਜੋ ਲਿਖਾਰੀ ਨੇ ਉਹ ਕਹਿੰਦੇ ਦੋਵਾਂ ਦਾ ਮੇਲ ਹੋਇਆ ਹੀ ਨਹੀਂ ਹੈ। ਬਹੁਤ ਸਾਰੇ ਕਹਿੰਦੇ ਨੇ ਹੋਇਆ ਹੈ, ਅਤੇ ਕਬੀਰ ਸਾਹਿਬ ਨੇ ਤਾਂ ਆਪ ਲਿਖਿਆ ਵੀ ਮੇਰਾ ਪੀਰ ਗੋਮਤੀ ਦੇ ਕਿਨਾਰੇ ਬੈਠਾ ਮਹਾਰਾਜ ਦਾ, ਉੱਥੇ ਆਸਣ ਲੱਗਿਆ ਹੋਇਆ ਗੋਮਤੀ ਦਰਿਆ ਦੇ। ਅਤੇ ਕਈ ਕਹਿੰਦੇ ਨੇ ਵੀ ਉਹ ਸੰਤ ਰੈਣ ਸੀ, ਵੀ ਜਾਂ ਸੱਚਾ ਸੌਦਾ ਕਰਨ ਗਏ ਨੇ, ਉਹਨੇ ਨਾਮ ਦਿੱਤਾ। ਸੰਤ ਰੈਣ ਨੂੰ ਪੁੱਛਿਆ ਵੀ ਤੁਸੀਂ ਇੰਨੀ ਛੇਤੀ ਇਸ ਬੱਚੇ ਨੂੰ ਕਿਉਂ ਤੋਰ ਦਿੱਤਾ? ਉਹ ਕਹਿਣ ਲੱਗੇ, ਸਾਧੂ ਮੈਂ ਉਹਦਾ ਤੇਜ ਨਹੀਂ ਸਹਿ ਸਕਿਆ, ਕਿਉਂਕਿ ਮੈਂ ਉੱਚੇ ਥਾਂ ਬੈਠਾ ਸੀ, ਉਹ ਸਾਹਮਣੇ ਖੜ੍ਹਾ ਸੀ, ਅਤੇ ਜੇ ਮੈਂ ਉੱਠ ਕੇ ਹੇਠਾਂ ਬੈਠ ਜਾਂਦਾ ਤੁਹਾਡੇ ਮਨ 'ਚ ਸ਼ੰਕਾ ਹੋ ਜਾਣਾ ਸੀ, ਅਤੇ ਮੈਂ ਤਾਂ ਉਹਦੇ ਚਰਨੀ ਹੱਥ ਲਾਉਣਾ ਸੀ, ਮੈਂ ਤੇਜ ਨਾ ਸਹਿ ਸਕਿਆ ਉਸ ਬੱਚੇ ਦਾ, ਉਹ ਤਾਂ ਕੋਈ ਅਕਾਲ ਦਾ ਰੂਪ। ਸੋ ਮਹਾਰਾਜ ਫਰਮਾਨ ਕਰਦੇ ਹਾਂ ਕਿ ਮੈਨੂੰ ਅਕਾਲ ਪੁਰਖ ਨੇ ਦਰ 'ਤੇ ਬੁਲਾਇਆ, ਉੱਥੇ ਬੁਲਾ ਕੇ ਪੁੱਛਿਆ, ਨਾਨਕ ਤੈਨੂੰ ਜਿਸ ਕੰਮ ਵਾਸਤੇ ਭੇਜਿਆ ਸੀ ਸ਼ੁਰੂ ਨਹੀਂ ਕਰਿਆ? ਕਹਿਣ ਲੱਗੇ ਅਕਾਲ ਪੁਰਖ, ਹੇ ਪ੍ਰਭੂ, ਆਪ ਦਾ ਇਹ ਫਰਮਾਨ ਹੈ ਕਿ ਜਦ ਤੱਕ ਗੁਰੂ ਨਹੀਂ ਧਾਰਨ ਕਰਦਾ ਉਹਨਾਂ ਚਿਰ ਆਦਮੀ ਨਗੋਰਾ ਰਹਿੰਦਾ। ਨਗੋਰਾ ਜਿਹੜਾ ਪੁਰਸ਼ ਹੈ ਉਪਦੇਸ਼ ਦੇਣ ਦਾ ਅਧਿਕਾਰੀ ਨਹੀਂ ਹੈ, ਅਤੇ ਸੰਸਾਰ 'ਚ ਮੈਂ ਨਿਗਾਹ ਮਾਰ ਕੇ ਦੇਖੀ ਕੋਈ ਐਸਾ ਨਹੀਂ, ਬੀਜੋ ਸੂਝਾ ਉਹ ਨਹੀਂ ਜੋ ਵਹਿ ਦਲੀਚਾ ਪਾਏ, ਸਾਹਮਣੇ ਬੈਠਣ ਵਾਲਾ ਕੋਈ ਨਜ਼ਰ ਨਹੀਂ ਆਇਆ। ਸੋ ਆਪ ਹੀ ਕਿਰਪਾ ਕਰੋ, ਉਸ ਵੇਲੇ ਅਕਾਲ ਪੁਰਖ ਨੇ ਆਪਣਾ ਰੂਪ ਦੱਸਿਆ, ਹੇ ਨਾਨਕ ਮੇਰਾ ਸਰੂਪ ਸੰਸਾਰ ਨੂੰ ਨਿਰਗੁਣ ਸਰੂਪ ਦੱਸਣਾ, ਐਂ ਨਹੀਂ ਦੱਸਣਾ ਵੀ ਸੱਤਵੇਂ ਅਸਮਾਨ ਜਾਂ ਤੇਰ੍ਹਵੇਂ ਜਾਂ ਪੰਦਰਵੇਂ 'ਚ ਬੈਠਾ ਜਾਂ ਵੈਕੁੰਠ ਧਾਮ 'ਚ ਬੈਠਾ ਜਾਂ ਖੀਰ ਸਮੁੰਦਰ 'ਚ ਬੈਠਾ। ਸੰਸਾਰ ਨੂੰ ਦੱਸਣਾ ਕਿ ਮੈਂ ਪਹਿਲਾਂ ਇਕੱਲਾ ਹੀ ਸੀਗਾ, ਆਪੇ ਹੀ, ਕੋਈ ਨਹੀਂ ਸੀਗਾ, ਮੈਂ ਆਪਣੇ ਆਪ ਆਪਣੀ ਮੌਜ ਵਿੱਚ, ਅਤੇ ਮੈਂ ਹੀ ਸ਼ਬਦ ਸਰੂਪ ਹੋਇਆ ਓਂਕਾਰ। ਉਹ ਅਵਸਥਾ ਮੇਰੀ ਸੱਤ ਸੀ, ਹੁਣ ਵੀ ਸੱਤ ਹੈ, ਫਿਰ ਮੈਂ ਨਾਮ ਸਰੂਪ ਹੋਇਆ ਆਤਮ ਸਰੂਪ, ਫਿਰ ਮੈਂ ਕਰਤਾ ਬਣਿਆ ਆਪ ਹੀ, ਮੈਨੂੰ ਮਿੱਟੀ ਲੈਣ ਦੀ ਲੋੜ ਨਹੀਂ ਪਈ ਕਿਤੋਂ ਤੱਤ ਲੈਣ ਦੀ, ਨਾ ਮਾਇਆ ਨਾ ਪ੍ਰਕਿਰਤੀ ਅਤੇ ਨਾ ਕੋਈ ਮਹੀ ਤੱਤ, ਇਹ ਚੀਜ਼ਾਂ ਦੀ ਮੈਨੂੰ ਲੋੜ ਨਹੀਂ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੈ ਕੋਈ, ਮੈਂ ਖੁਦੇ ਕਰਨਾ ਖੁਦੇ ਕਾਰਨਾ, ਕਾਜ਼ ਐਂਡ ਇਫੈਕਟ ਮੈਂ ਹੀ ਹਾਂ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਗਲਤ ਦੱਸ ਦਿੱਤਾ ਵੀ ਮਾਇਆ ਵੀ ਸੀਗੀ, ਜੀਵ ਵੀ ਸੀਗਾ ਅਤੇ ਪਰਮੇਸ਼ਰ ਸੀਗਾ, ਤਿੰਨ ਸੀਗੇ, ਤਿੰਨ ਅਨਾਦੀ ਨੇ, ਭਰਮ 'ਚ ਪੈ ਗਿਆ ਸੰਸਾਰ, ਪਤਾ ਨਹੀਂ ਲੱਗਦਾ ਵੀ ਕਿਵੇਂ ਛੁੱਟੀਏ। ਸੋ ਕਰਤਾ ਮੈਂ ਹੀ ਹਾਂ, ਮੈਂ ਹੀ ਸੰਸਾਰ ਆਪ ਹੀ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾ, ਮੈਂ ਹੀ ਮਾਇਆ ਬਣਾਈ ਹੈ, ਮੈਂ ਹੀ ਜੀਵ ਬਣਾਏ ਨੇ, ਹੁਕਮੀ ਹੋਵਨ ਜੀ, ਮੇਰੇ ਆਰਡਰ ਵਿੱਚ ਇਹ ਜੀਵ ਬਣੇ ਨੇ ਸਾਰੇ, ਲੇਕਿਨ ਹੁਕਮ ਦੇ ਅੰਦਰ ਇਹ ਮਾਇਆ ਪਈ ਹੈ ਜੀਵਾਂ ਦੇ, ਇਹ ਹੁਕਮ ਨੂੰ ਮੰਨ ਕੇ ਹੀ ਛੁੱਟ ਜਾਣਗੇ, ਕਿ ਵਸ ਚਿਹਰਾ ਹੋਈ ਹੈ ਕਿ ਕੂੜਾ ਟੁੱਟਾ ਬਾਹਰ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਹੁਕਮ ਨਾਲ ਜਿਹੜੀ ਚੀਜ਼ ਬਣੀ ਹੈ ਹੁਕਮ ਨਾਲ ਇਹ ਛੁਟਕਾਰਾ ਹੋਏਗਾ, ਇਹਨਾਂ ਦੱਸਦੇ ਸੰਸਾਰ ਨੂੰ ਜਾ ਕੇ ਵੀ ਮੈਂ ਹੀ ਸੰਸਾਰ ਪੈਦਾ ਕੀਤਾ, ਮਾਇਆ ਛਾਇਆ ਕੁਛ ਨਹੀਂ ਸੀ, ਇਹ ਪੰਜ ਤੱਤ ਕਿਤੇ ਨਹੀਂ ਸੀ, ਇਹ ਨਾ ਕੋਈ ਸੂਰਜ, ਨਾ ਕੋਈ ਚੰਦ, ਨਾ ਕੋਈ ਤਾਰਾ, ਨਾ ਕੋਈ ਖੰਡ, ਨਾ ਕੋਈ ਬ੍ਰਹਿਮੰਡ, ਨਾ ਹਵਾ, ਨਾ ਪਾਣੀ, ਨਾ ਅੱਗ, ਕੁਛ ਨਹੀਂ ਸੀ। ਮੈਂ ਆਪਣੀ ਮੌਤ 'ਚ ਆਪੇ ਹੀ ਖੇਲਦਾ ਸੀ, ਜਿਹਨੂੰ ਲੋਕ ਸੁੰਨ ਅਵਸਥਾ ਕਹਿੰਦੇ ਆ, ਸੁੰਨ ਜ਼ੀਰੋ ਨਹੀਂ ਸੀ ਮੈਂ, ਮੇਰੇ ਅੰਦਰ ਸਾਰੀਆਂ ਤਾਕਤਾਂ ਪੂਰਾ ਸੀਗਾ ਸਭ ਕੁਛ, ਮੈਨੂੰ ਕਿਸੇ ਤੋਂ ਗਿਆਨ ਦੀ ਲੋੜ ਨਹੀਂ ਪਈ, ਅਤੇ ਮੈਂ ਹੀ ਸਭ ਕੁਛ ਵਰਤਾ ਕੇ ਸਾਰਿਆਂ ਦੇ ਵਿੱਚ ਘੱਟ ਘੱਟ ਚਾਪੇ ਹੀ ਰਵਿਆ ਹੋਇਆ, ਮੇਰੇ 'ਤੇ ਬਾਹਰ ਕੋਈ ਚੀਜ਼ ਨਹੀਂ ਹੈ। ਅਜੇ ਮੱਛੀ ਪਾਣੀ 'ਚ ਰਹਿੰਦੀ ਹੈ, ਹੋ ਸਕਦਾ ਹੈ ਉਹਦੇ ਕਿਸੇ ਹੱਡੀ ਵਿੱਚ ਪਾਣੀ ਨਾ ਹੋਵੇ, ਕਿਸੇ ਅੰਗ ਵਿੱਚ ਪਾਣੀ ਨਾ ਹੋਵੇ, ਲੇਕਿਨ ਵਾਹਿਗੁਰੂ ਸਭ ਦੇ ਅੰਦਰ, ਸੰਸਾਰ ਨੂੰ ਸਮਝਾ ਦੇ, ਫਿਰ ਦੱਸ ਦੀ ਕਿ ਮੈਨੂੰ ਕਿਸੇ ਦਾ ਭੈ ਨਹੀਂ ਹੈ, ਮੇਰਾ ਕਿਸੇ ਨਾਲ ਵੈਰ ਨਹੀਂ ਹੈ, ਕਿਉਂਕਿ ਮੈਂ ਹੀ ਬਣਾਏ ਨੇ, ਮੇਰਾ ਵੈਰ ਨਹੀਂ ਕਿਸੇ ਨਾਲ, ਕੋਈ ਰਾਕਸ਼ ਕੋਈ ਦੈਂਤ ਕਿਸੇ ਨਾਲ ਵੈਰ ਨਹੀਂ, ਆਪਣੀ ਮੌਤ 'ਚ ਮੈਂ ਆਪੇ ਹੀ ਆਪਣੇ ਆਪ 'ਚ ਖੇਲਣੇ, ਫਿਰ ਮੇਰੇ ਉੱਤੇ ਕਾਲ ਹਾਵੀ ਨਹੀਂ ਹੈ, ਸਮੇਂ ਨੇ ਮੇਰੇ 'ਤੇ ਕੋਈ ਪਰਿਵਰਤਨ ਨਹੀਂ ਕਰਨਾ, ਬਾਕੀ ਸਭ ਦੇ ਉੱਤੇ ਕਰੇਗਾ, ਸਾਰਾ ਸੰਸਾਰ ਰਚਨਾ ਜਿੰਨੀ ਹੈ ਕਾਲ ਦੇ ਅੰਦਰ ਹੋਏਗੀ। ਫਿਰ ਮੈਂ ਨੇਸਤੀ ਨਹੀਂ ਹਾਂ, ਹਸਤੀ ਹਾਂ, ਜ਼ੀਰੋ ਨਹੀਂ ਹਾਂ, ਨਥਿੰਗ ਨਹੀਂ ਹਾਂ, ਮੈਂ ਸਭ ਕੁਛ ਹਾਂ। ਫਿਰ ਮੈਂ ਜੂਨੀਆ 'ਚ ਨਹੀਂ ਆਉਂਦਾ, ਮੈਨੂੰ ਆਪਣੇ ਆਪ ਇਹ ਸਭ ਚੀਜ਼ਾਂ ਦਾ ਗਿਆਨ ਹੈ, ਆਪੇ ਹੀ ਮੇਰੇ ਕੋਲ ਸਾਇੰਸ ਹੈ, ਆਪਣੇ ਆਪ ਇਹ ਬਿਉਂਤਾ ਹੈ ਸਾਰੀ, ਜਿੰਨਾ ਸੰਸਾਰ ਦੇ ਅੰਦਰ ਰਚਨਾ ਰਚੀ ਹੈ ਸਭ ਬਿਉਂਤਾ ਆਪਣੇ ਆਪ ਹੈ ਮੇਰੇ। ਅਤੇ ਗੁਰ ਪ੍ਰਸ਼ਾਦ ਗੁਰੂ ਦੀ ਕਿਰਪਾ ਹੋ ਜਾਵੇ ਪੂਰੇ ਸਤਿਗੁਰੂ ਦੀ, ਫਿਰ ਮੇਰੇ ਦਰਸ਼ਨ ਇਹ ਹੋ ਜਾਇਆ ਕਰਨਗੇ ਨਿਰਗੁਣ। ਉਹ ਅੱਖ ਮੈਂ ਅੰਦਰ ਰੱਖਤੀ ਆ ਮਨੁੱਖ ਦੇ, ਜਿਹਦੇ ਨਾਲ ਮੇਰੇ ਦਰਸ਼ਨ ਆਉਣਗੇ। ਦੂਸਰਾ, ਮੈਂ ਗੁਰਾਂ ਸਭ ਤੋਂ ਵੱਡਾ ਅਤੇ ਮੇਰੇ ਅੰਦਰ ਪ੍ਰਸ਼ਾਦ ਕਿਰਪਾ ਹੈ, ਨਦਰ ਦੀ ਨਦਰ ਦਾ ਕ੍ਰਿਸ਼ਮਾ ਹੈ। ਜਦ ਮੈਂ ਕਿਸੇ ਨੂੰ ਮਿਲਣਾ ਉਸ ਵੇਲੇ ਮੈਂ ਕਿਰਪਾ ਕਰਕੇ ਮਿਲ ਲੂੰਗਾ। ਜੀਵ ਦੀ ਤਾਕਤ ਨਹੀਂ ਵੀ ਕਿਸੇ ਤਰੀਕੇ ਨਾਲ ਮੈਨੂੰ ਮਿਲ ਜਾਵੇ। ਹੇ ਨਾਨਕ, ਹੁਣ ਤੂੰ ਮੋਹਰ ਲਾ ਇਹਦੇ ਉੱਤੇ ਆਪਣੀ, ਕਿਉਂਕਿ ਤਾਂ ਸੰਸਾਰ 'ਚ ਕੰਮ ਕਰ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਦੋਵੇਂ ਹੱਥ ਜੋੜ ਕੇ ਸਾਹਮਣੇ ਖੜ੍ਹੇ ਨੇ, ਕਹਿਣ ਲੱਗੇ, ਪਾਤਸ਼ਾਹ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਹੇ ਨਾਨਕ, ਮੈਂ ਪਾਰਬ੍ਰਹਮ ਪਰਮੇਸ਼ਰ, ਤੂੰ ਗੁਰੂ ਪਰਮੇਸ਼ਰ, ਜੋ ਇਸ ਮੰਤਰ ਦੇ ਉੱਤੇ ਵਿਸ਼ਵਾਸ ਲਿਆਏਗਾ, ਜਿਸ ਨੂੰ ਮੂਲ ਮੰਤਰ ਦਾ ਨਾਮ ਦਿੱਤਾ ਜਾਂਦਾ ਹੈ, ਜੋ ਇਸ ਦਾ ਪਾਠ ਕਰੇਗਾ, ਸਮਝ ਕੇ ਮੇਰੇ ਵਿੱਚ ਧਿਆਨ ਜੋੜੇਗਾ, ਉਹ ਮੇਰੀ ਦਰਗਾਹ 'ਚ ਵਸ਼ ਆਏਗਾ, ਉਹਦੇ ਪਾਪਾਂ ਦਾ ਨਾਸ਼ ਹੋ ਜਾਏਗਾ। ਮਹਾਰਾਜ, ਸੰਸਾਰ ਨੂੰ ਗੁਰਮੰਤਰ ਕੀ ਦੇਈਏ? ਮਹਾਰਾਜ ਕਹਿੰਦੇ ਵਾਹਿਗੁਰੂ, ਇਹ ਮੰਤਰ ਦੇਣਾ, ਕਿਉਂਕਿ ਇਹੀ ਮੰਤਰ ਹੈ ਜਿਹੜਾ ਮੇਰੇ ਤੱਕ ਪਹੁੰਚ ਕੇ ਫਿਰ ਵੀ ਜਾਰੀ ਰਹਿੰਦਾ, ਬਾਕੀ ਮੰਤਰ ਹਟ ਜਾਂਦੇ। ਇਹ ਵਾਹ ਵਾਹ ਨਹੀਂ ਹਟਦੀ, ਸਮਾਧਿਕ ਅਵਸਥਾ ਨਹੀਂ ਹਟਦੀ, ਜੀਵ ਪੂਰਨ ਆਨੰਦ ਦੇ ਅੰਦਰ ਝਨਾਟਾਂ ਝੂਮਣੀਆਂ ਲੈਂਦਾ। ਸੋ ਗੁਰ ਪਰਮੇਸ਼ਰ ਗੁਰੂ ਭੇਜਿਆ, ਕਹਿਣ ਲੱਗੇ ਰਾਜਨ, ਗੁਰ ਪਰਮੇਸ਼ਰ ਪ੍ਰਗਟ ਹੋ ਗਏ ਨੇ ਕਲਯੁਗ ਦੇ ਅੰਦਰ, ਅਤੇ ਉਹਨਾਂ ਦਾ ਉਹ ਪੂਰੇ ਨੇ, ਸਾਰੇ ਗੁਣਾਂ ਦਾ ਖਜ਼ਾਨਾ, ਅਤੇ ਔਗਣ ਬਖਸ਼ਦੇ ਨੇ। ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ। Thank you.
Thank you.
ਸਤਿਗੁਰ ਗੁਣੀ ਨਿਦਾਨ ਹੈ, ਸਾਰੇ ਗੁਣਾਂ ਦਾ ਖਜ਼ਾਨਾ। ਗੁਣ ਕਰ ਬਖਸ਼ੇ ਆ ਗੁਣਾ ਰੇ, ਗੁਣ ਦੇ ਦਿੰਦਾ, ਨੇਕੀ ਦੇ ਦਿੰਦਾ, ਉਹ ਦਿੰਦਾ ਸਾਡੇ ਅੰਦਰ ਨੇਕੀ ਸਾਡੇ ਚ ਨੇ। ਜੇ ਅਸੀਂ ਕਹੀਏ ਸਾਡੇ ਚ ਨੇਕੀ ਹੈ, ਇਹ ਹੋਮੈ ਬਣ ਜਾਂਦੀ। ਸਤਿਗੁਰ ਪੂਰਾ ਵੈਦ ਹੈ, ਅਧੂਰਾ ਵੈਦ ਨਹੀਂ ਹੈ। ਸਾਰਿਆਂ ਤੋਂ ਵੱਡਾ ਦੁੱਖ ਹੋਮੈ ਦਾ, ਉਹਦੀ ਦਵਾਈ ਸੰਸਾਰ ਚ ਕਿਸੇ ਕੋਲ ਨਹੀਂ ਹੈ। ਉਹਦੀ ਦਵਾਈ ਹੈ ਅੰਮ੍ਰਿਤ। ਅੰਮ੍ਰਿਤ ਮਿਲ ਜਾਵੇ ਤਾਂ ਹਉਮੈ ਦਾ ਨਾਸ਼ ਹੋ ਜਾਂਦਾ, ਜੇ ਅੰਮ੍ਰਿਤ ਨਹੀਂ ਮਿਲਿਆ ਨਹੀਂ ਨਾਸ਼ ਹੋਣਾ। ਪਹਿਲਾਂ ਮੈਂ ਬੇਨਤੀ ਕਰੀ ਸੀ ਕਿ ਉਹ ਅੰਮ੍ਰਿਤ ਗੁਰੂ ਦੇ ਕੋਲ ਹੋਇਆ ਕਰਦਾ। ਹਰ ਹਰ ਨਾਮ ਅੰਮ੍ਰਿਤ ਹੈ ਮੇਰੀ ਜ਼ਿੰਦੜੀਏ, ਹਰ ਅੰਮ੍ਰਿਤ ਗੁਰਮਤ ਪਾਏ ਰਾਂ। ਗੁਰੂ ਦੀ ਮਤ ਧਾਰਨ ਕਰੋ ਗੁਰੂ ਗ੍ਰੰਥ ਸਾਹਿਬ ਦੀ, ਫਿਰ ਇਹ ਅੰਮ੍ਰਿਤ ਅੰਦਰੋਂ ਚਸ਼ਮਾ ਜਿਵੇਂ ਚੱਲਦਾ ਹੈ ਪ੍ਰਗਟ ਹੋ ਜਾਏਗਾ। ਜਦੋਂ ਅੰਮ੍ਰਿਤ ਦਫ ਦੀ ਫਾਰ ਚੱਲ ਪਈ, ਕਹਿੰਦੇ ਨੇ ਰਾਵਣ ਦੇ ਅੰਦਰ ਅੰਮ੍ਰਿਤ ਸੀ, ਪਤਾ ਨਹੀਂ ਕਿਸ ਕਿਸਮ ਦਾ ਸੀ, ਕਿਉਂਕਿ ਬੜੀ ਦੇਰ ਦੀਆਂ ਬਾਤਾਂ ਹੋ ਗਈਆਂ। ਅਸੀਂ ਤਾਂ ਉਸ ਦਾ ਇੱਕ ਪੱਖ ਦੇਖਿਆ ਹੈ। ਸਰਕਾਰਾਂ ਜਿਹੜੀਆਂ ਹੁੰਦੀਆਂ ਇੱਕ ਦੇਸ਼ ਦੇ ਨਾਲ, ਸੀਤਾ ਜੀ ਨੂੰ ਲੈ ਗਿਆ ਅਤੇ ਸਾਡਾ ਕੁਦਰਤੀ ਵਿਰੋਧ ਉਹਦੇ ਨਾਲ ਪੈ ਗਿਆ। ਹੁਣ ਤਾਂ ਹੀ ਨਹੀਂ ਅਸੀਂ ਖਹਿੜਾ ਛੱਡਦੇ, ਪਤਾ ਨਹੀਂ ਲੱਖਾਂ ਸਾਲ ਹੋ ਗਏ, ਪਤਾ ਨਹੀਂ ਕਿੰਨਾ ਚਿਰ ਹੋ ਗਿਆ। ਉਹਦੀ ਸ਼ਖਸੀਅਤ ਨੂੰ ਅਸੀਂ ਕਿਸੇ ਪੱਖੋਂ ਵੀ ਚੰਗੀ ਨਹੀਂ ਜਾਣਦੇ, ਮਾੜਾ ਹੀ ਮਾੜਾ ਕਹਾਂਗੇ। ਪਰ ਰਮਾਇਣ 'ਚ ਆਉਂਦਾ ਵੀ ਉਸਨੇ ਪਹਿਲੇ ਦਿਨ ਦਾ ਰਾਸ਼ਨ ਸਾਰਾ ਆਪਣੇ ਕੋਲੋਂ ਦਿੱਤਾ, ਵੀ ਫੌਜ ਆਈ ਹੈ, ਇਹਨੇ ਲੜਾਈ ਕਰਨੀ ਹੈ ਅਤੇ ਇਹਨੂੰ ਰਾਸ਼ਨ ਆਪਾਂ ਦਿਓ। ਕੁਛ ਦਿਨਾਂ ਦਾ ਰਾਸ਼ਨ ਦਿੱਤਾ, ਜਦ ਮੁੱਕ ਗਿਆ ਫਿਰ ਸ਼੍ਰੀ ਰਾਮ ਚੰਦਰ ਜੀ ਨੇ ਕਿਸੇ ਟਾਪੂ ਤੋਂ ਮੰਗਾਇਆ। ਫਿਰ ਜਦ ਲਕਸ਼ਮਣ ਜੀ ਦੇ ਵਰਛੀ ਲੱਗੀ, ਉਸ ਵੇਲੇ ਵੀ ਉਹਨੇ ਆਪਣਾ ਵੈਦ ਭੇਜਿਆ। ਚੰਗਾ ਕਰੈਕਟਰ ਇਹ ਸੀ, ਸੀਤਾ ਜੀ 9 ਮਹੀਨੇ ਰਹੀ, ਕੇਵਲ ਹਾਊਸ ਅਰੈਸਟ ਸੀ, ਉਹਦੇ ਵਿੱਚ ਬੰਦ ਸੀ ਬਾਗ ਦੇ, ਕੋਈ ਨਜਾਇਜ਼ ਹਰਕਤਾਂ ਕੀਤੀ ਨਹੀਂ ਉਸਨੇ। ਸੋ ਇਹ ਅਸੀਂ ਇੱਕ ਪੱਖ ਉਹਦਾ ਲੈ ਕੇ ਵਿਰੋਧ ਦੇ ਨਾਲ ਅਸੀਂ ਉਹਨੂੰ ਬੜਾ ਮਾੜਾ ਰਾਕਸ਼ਸ਼ ਕਹਿੰਦੇ ਹਾਂ। ਉਹਨੂੰ ਬ੍ਰਾਹਮਣ ਕਹਿੰਦੇ ਸੀ, ਜਾਤ ਦਾ ਬ੍ਰਾਹਮਣ ਸੀ ਅਤੇ 10 ਵਿਦਿਆ ਦਾ ਜਾਣੂ ਸੀਗਾ, 10 ਸਿਰ ਕਹਿੰਦੇ ਸੀ ਉਹ, ਬਹੁਤ ਵਿਦਵਾਨ ਪੁਰਸ਼ ਸੀ। ਜਦੋਂ ਰਾਵਣ ਮਾਰਿਆ ਗਿਆ ਤਾਂ ਸ਼੍ਰੀ ਰਾਮ ਚੰਦਰ ਜੀ ਨੇ ਲਕਸ਼ਮਣ ਨੂੰ ਭੇਜਿਆ ਵੀ ਜਾ, ਇਹ ਤੋਂ ਉਪਦੇਸ਼ ਲੈ ਕੇ ਆ। ਸੋ ਉਹਦੇ ਕੋਲ ਅੰਮ੍ਰਿਤ ਸੀ, ਕੋਈ ਗੁਰੂ ਹੋਣਾ ਉਸਦਾ, ਜਿੱਥੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਉਸਨੂੰ। ਕਹਿੰਦੇ ਉਹ ਮਰਦਾ ਨਹੀਂ ਸੀ, ਅੰਮ੍ਰਿਤ ਸੁਕਾਇਆ, ਅੰਮ੍ਰਿਤ ਦਾ ਚਸ਼ਮਾ ਤਾਂ ਮਰਿਆ। ਇਹ ਮਿਥਿਹਾਸ ਹੁੰਦਾ, ਗੱਲ ਹੋਰ ਹੁੰਦੀ ਹੈ, ਸਮਝਣ ਵਾਸਤੇ ਹੋਰ। ਇਹ ਅੰਮ੍ਰਿਤ ਗੁਰੂ ਦੇ ਕੋਲ ਹੁੰਦਾ, ਗੁਰੂ ਦਿੰਦਾ, ਜਿਸ ਨੂੰ ਦੇ ਦੇਵੇ ਉਹਦੇ ਅੰਦਰ ਪ੍ਰਗਟ ਹੋ ਜਾਂਦਾ। ਅਤੇ ਜਿਹਦੇ ਅੰਦਰ ਅੰਮ੍ਰਿਤ ਹੋ ਗਿਆ ਪੈਦਾ, ਉਹਦੀਆਂ ਸਾਰੀਆਂ ਬਿਮਾਰੀਆਂ ਸਰੀਰ ਦੀਆਂ, ਮਨ ਦੀਆਂ, ਜਿੰਨੀਆਂ ਵੀ ਬਿਮਾਰੀਆਂ ਸਾਰੀਆਂ ਦਾ ਨਾਸ਼ ਹੋ ਜਾਂਦਾ। ਸਰਵ ਰੋਗ ਕੋ ਔਖਦ ਨਾਮ, ਉਹ ਸਤਿਗੁਰ ਪੂਰਾ ਵੈਦ ਹੈ। 5 ਰੋਗ ਸਾਧ ਨਿਵਾਰੇ ਆ, 5 ਰੋਗ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਲੱਗੇ ਹੋਏ, ਇਹਨੂੰ ਸਾਧ ਕਹਿੰਦੇ ਆ ਵੀ ਇਹ ਕਿਵੇਂ ਵੀ ਹਟ ਨਹੀਂ ਸਕਦਾ। ਫਿਰ ਸਾਰੇ ਸੁੱਖਾਂ ਦਾ ਖਜ਼ਾਨਾ ਹੈ, ਸਾਰੇ ਸੁੱਖ ਮਿਲਦੇ ਆ, ਸੁੱਖ ਸਾਗਰ ਗੁਰਦੇਵ ਹੈ, ਸੁੱਖ ਦੇ ਮੇਲ ਲਏ ਦੁਖਿਆਰੇ, ਸੁੱਖ ਦਿੰਦਾ ਪਹਿਲਾਂ ਫਿਰ ਪਰਮੇਸ਼ਰ ਨਾਲ ਮੇਲ ਦਿੰਦਾ। ਗੁਰਪੂਰਾ ਨਿਰਵੈਰ ਹੈ, ਕਿਸੇ ਨਾਲ ਨਹੀਂ ਉਹਦਾ ਵੈਰ। ਨਿੰਦਕ ਦੋਖੀ ਬੇਮੁਖ ਤਾਰ, ਬੇਮੁਖਾਂ ਨੂੰ ਵੀ ਤਾਰ ਦਿੰਦਾ, ਜਿਹੜੇ ਵੈਰ ਕਰਦੇ ਨੇ ਉਹਨੂੰ ਵੀ ਤਾਰਦਾ ਗੁਰੂ ਦੇ ਸੰਦੇਸ਼ ਪਿਤਾ। ਜਿਸ ਨੂੰ ਵੀ ਉਸ ਮਹਾਰਾਜ ਜੀ ਦਾ ਬਾਣ ਲੱਗਦਾ ਸੀ, ਉਹ ਬਾਣ ਪਾਪ ਸਾਰੇ ਹੀ ਖਤਮ ਕਰ ਦਿੰਦਾ ਸੀ। ਛੋਹ ਸੀ ਗੁਰੂ ਦਸ਼ਮੇਸ਼ ਪਿਤਾ ਦੇ ਪਵਿੱਤਰ ਮਹਾਂਪਵਿੱਤਰ ਹੱਥਾਂ ਚੋਂ ਪਹਿਲਾਂ ਤਾਂ ਦ੍ਰਿਸ਼ਟੀ ਪਈ ਉਹਦੇ ਉੱਤੇ, ਫਿਰ ਬਾਣ ਮਾਰਿਆ, ਫਿਰ ਉਹਦਾ ਆਧਾਰ ਨਹੀਂ ਹੋਏਗਾ ਸਾਧਸੰਗ ਜੀ। ਜੇ ਸ਼ੇਰ ਮਾਰਿਆ ਗੁਰੂ ਮਹਾਰਾਜ ਨੇ ਪੌਂਡੇ ਸਾਹਿਬ ਦੇ ਉੱਪਰਲੇ ਪਾਸੇ, ਤਾਂ ਉਹ ਸ਼ੇਰ ਦਾ ਆਧਾਰ ਕਰ ਦਿੱਤਾ। ਤਿੱਤਰ ਮਾਰਿਆ, ਤਿੱਤਰ ਦਾ ਉਧਾਰ ਕਰ ਦਿੱਤਾ। ਸੋ ਬੇਮੁਖਾਂ ਨੂੰ, ਨਿੰਦਕਾਂ ਨੂੰ, ਦੋਖੀਆਂ ਨੂੰ ਗੁਰੂ ਜਿਸ ਤਰੀਕੇ ਨਾਲ ਵੀ ਚਾਹੇ ਤਾਰ ਦਿੰਦਾ। ਗੁਰਪੂਰਾ ਨਿਰਭਉ ਹੈ ਸਦਾ। ਜਨਮ ਮਰਨ ਜਨਮ ਡਰ ਹੈ ਉਤਾਰਿਆ ਜਮਾਂ ਦਾ ਡਰ ਜਿਹੜਾ ਸਾਰਿਆਂ ਦੇ ਸਿਰ 'ਤੇ ਪਿਆ ਹੋਇਆ ਮਰ ਜਾਣਾ ਫਿਰ ਜੰਮਣਾ ਫਿਰ ਮਰਨਾ ਉਹਨੂੰ ਡਰ ਨੂੰ ਲਾ ਹੁੰਦਾ ਸਤਿਗੁਰ ਪੁਰਖ ਸੁਜਾਣ ਹੈ ਫਿਰ ਉਹ ਪੂਰਨ ਗਿਆਨਵਾਨ ਹੈ ਅਣਜਾਣ ਨਹੀਂ ਹੈ ਵੱਡੇ ਅਸਾਧ ਵੱਡੇ ਅਜਾਣ ਮੁਗਧ ਨਿਸਤਾਰੇ ਕੱਡੇ ਰਾਕਸ਼ ਵਾਲੇ ਜਿਹੜੇ ਬੰਦਿਆਂ ਨੂੰ ਖਾਰ ਜਾਂਦੇ ਸੀ ਸੱਜਣ ਠੱਗ ਵਰਗੇ ਇਹੋ ਜਿਹੇ ਅਣਜਾਣ ਬੰਦਿਆਂ ਨੂੰ ਤਾੜ ਦਿੱਤਾ ਸਤਿਗੁਰ ਆਗੂ ਜਾਣੀਏ ਮਾਂ ਪਗੜੰਦਲੇ ਵਧਾਏ ਅਸੀਂ ਅਗਿਆ ਗਿਆਨ ਦੀਆਂ ਅੱਖਾਂ ਸਾਡੇ ਕੋਲ ਨਹੀਂ ਵੈਰਾਗ ਦੇ ਸਾਡੇ ਕੋਲ ਹੱਥ ਨਹੀਂ ਹੈਗੇ ਭੈ ਦੇ ਸਾਡੇ ਕੋਲ ਚਰਨ ਨਹੀਂ ਹੈਗੇ ਅਤੇ ਸਾਨੂੰ ਪਿੰਗਲਿਆਂ ਨੂੰ ਪਿੰਗਲ ਪਰਬਤ ਪਾਲ ਪਰੇ ਖਰ ਚਤਰ ਬਕੀਤਾ ਅੰਦਲੇ ਤਿਰਭਵਨ ਸੂਝਿਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਕੀ ਸੁਣੋ ਮੇਰੇ ਬੀਤਾ ਜਦੋਂ ਮੇਲ ਹੋ ਗਿਆ ਅੰਨੇ ਬੋਲੇ ਪਿੰਗਲੇ ਧਰ ਜਾਂਦੇ ਮਾਣ ਮਾਣੇ ਸਦ ਬਲਿਹਾਰੇ ਜਿਹਦਾ ਕੋਈ ਦੁਨੀਆਂ 'ਤੇ ਮਾਣ ਨਹੀਂ ਹੈ ਉਹਦਾ ਮਾਣ ਸਤਿਗੁਰੂ ਹੋਇਆ ਕਰਨਾ ਕਹਿੰਦੇ ਬਲਿਹਾਰ ਜਾਂਦੇ ਹਾਂ ਐਸੇ ਗੁਰੂ ਅਤੇ ਗੁਰੂ ਦਾ ਕੰਮ ਹੁੰਦਾ ਹੈ ਵਿਸ਼ਿਆਂ ਤੋਂ ਤੋੜਨਾ ਅਤੇ ਪਰਮੇਸ਼ਰ ਦੇ ਨਾਲ ਜੋੜਨਾ
ਸਾਈ ਨਾਲ ਜੋੜਦਾ ਵਿਸ਼ਿਆਂ ਤੋਂ ਤੋੜੇ
ਪੰਜ ਵਿਸ਼ੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਜਦ ਸੰਸਾਰ ਦੀ ਰਚਨਾ ਕਰੀ ਹੈ ਜਦ ਸੂਖਸ਼ਮ ਮਾਇਆ ਪੈਦਾ ਕੀਤੀ ਹੈ ਤਿਰਗੁਣ ਮਾਇਆ ਸਭ ਤੋਂ ਪਹਿਲਾਂ ਇਹ ਪੰਜ ਸੂਖਸ਼ਮ ਤੱਤ ਕਹਿੰਦੇ ਨੇ ਇਹ ਬਣੇ ਸ਼ਬਦ ਸਪਰਸ਼ ਰੂਪ ਰਸ ਗੰਧ ਸ਼ਬਦ ਤੋਂ ਆਕਾਸ਼ ਬਣਿਆ ਸਪਰਸ਼ ਤੋਂ ਹਵਾ ਬਣੀ ਰੂਪ ਤੋਂ ਪ੍ਰਕਾਸ਼ ਬਣਿਆ ਗੰਧ ਤੋਂ ਮਿੱਟੀ ਬਣੀ ਰਸ ਤੋਂ ਪਾਣੀ ਬਣਿਆ ਇਹ ਫਿਰ ਸਥੂਲ ਤੱਤ ਬਣੇ ਪਹਿਲਾਂ ਇਹ ਬਣੇ ਇਹ ਹਰੇਕ ਬੰਦੇ ਦੇ ਆਖਰੀ ਤਹਿ ਦੇ ਵਿੱਚ ਇਹ ਹੈਗੇ ਇਹਨਾਂ ਨਾਲੋਂ ਟੁੱਟ ਨਹੀਂ ਸਕਦਾ ਬੰਦਾ ਜੇ ਕੋਈ ਤੋੜਨ ਵਾਲਾ ਹੈ ਤਾਂ ਉਹ ਕੇਵਲ ਸਤਿਗੁਰੂ ਹੈ ਸਾਸਨ ਸਿੱਧ ਨਾਥ ਅਵਤਾਰ ਸਭ ਗੋਸ਼ਟ ਕਰ ਕਰ ਕੰਨ ਫੜਾਇਆ ਸਿੱਧਾਂ ਨਾਲ ਨਾਥਾਂ ਨਾਲ ਅਵਤਾਰਾਂ ਨਾਲ ਗੁਰੂ ਨੇ ਗੋਸ਼ਟ ਕੀਤੀ ਅਤੇ ਕੰਨ ਫੜਾਏ ਉਹਨਾਂ ਦੇ ਕੰਨ ਫੜਾਉਣ ਦਾ ਮਤਲਬ ਹੈ ਕਿ ਉਹਨਾਂ ਨੇ ਮਸਤਕ ਨਵਾਏ ਹੇ ਨਾਨਕ ਜੋ ਤੁਸੀਂ ਇਹ ਬਾਤ ਦੱਸੀ ਹੈ ਅਸੀਂ ਇਹ ਤੋਂ ਬੜੇ ਉਰੇ ਸੀ